ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਊ ਜੀ ਦੁਆਰਾ ਜੋ ਲਿਖੀਆਂ ਗਈਆਂ ਆਤਮਿਕ ਲਿਖਤਾਂ ਹਨ, ਇਹ ਹੁਕਮ ਵਿਸ਼ੇ ਦੇ ਉੱਤੇ ਹੀ ਲੇਖ ਹੈ। ਹੁਕਮ ਭਾਗ ਛੇਵਾਂ ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਹੁਕਮ ਭਾਗ ਅੱਠਵਾਂ ਇਹ ਹੈ ਜੀ। ਹੁਕਮ ਭਾਗ ਛੇਵਾਂ 30 ਨੰਬਰ ਲੇਖ। ਸੋ ਧਿਆਨ ਸਹਿਤ ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਸਾਡਾ ਮਨ ਇਲਾਹੀ ਵਿਰਾਸਤ ਨਾਮ ਹੁਕਮ ਤੋਂ ਬੇਖਬਰ ਅਤੇ ਅਣਜਾਣ ਹੈ। ਸਾਡਾ ਮਨ ਇਲਾਹੀ ਵਿਰਾਸਤ ਨਾਮ ਹੁਕਮ ਤੋਂ ਬੇਖਬਰ ਅਤੇ ਅਣਜਾਣ ਹੈ। ਜਿਸ ਤਰ੍ਹਾਂ ਛੁਪੇ ਹੋਏ ਅਦ੍ਰਿਸ਼ਟ ਕਰੰਟ ਨੂੰ ਲੱਭਣ ਲਈ ਟੈਸਟਰ ਦੀ ਸੂਈ ਦੀ ਨੋਕ ਨਾਲ ਉੱਪਰਲੇ ਰਬੜ ਦੇ ਛੌੜ ਨੂੰ ਬਿੰਨ ਕੇ ਜਿਉਂਦੀ ਤਾਰ ਨੂੰ ਛੂਹਣਾ ਲਾਜ਼ਮੀ ਹੈ, ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਨਾਮ ਜਾਂ ਹੁਕਮ ਨੂੰ ਬੁੱਝਣ, ਸਿੱਝਣ, ਪਹਿਚਾਨਣ, ਪ੍ਰਕਾਸ਼ ਕਰਨ, ਪ੍ਰਗਟਾਵਾ ਕਰਨ ਲਈ ਮਨ ਦੀ ਬਾਹਰਮੁਖੀ ਸੁਰਤੀ ਬਿਰਤੀ ਦੀਆਂ ਸੂਖਮ ਸੂਈਆਂ ਨੂੰ ਅੰਦਰ ਵੱਲ ਮੋੜ ਮੋੜ ਕੇ ਧਿਆਨ ਸਹਿਤ ਇਕਾਗਰ ਚਿੱਤ ਦੁਆਰਾ ਸਿਮਰਨ ਕਰਕੇ ਅੰਤਰ ਆਤਮੇ ਜੀਵਨ ਰੋਂ ਨਾਮ ਹੁਕਮ ਨਾਲ ਪਰਸਣਾ ਛੂਹਣਾ ਲਾਜ਼ਮੀ ਹੈ। ਸਹਿਬ ਸਦਾ ਹਜ਼ੂਰ ਹੈ, ਪਰਮੈ ਕੈ ਛੌੜ ਕੱਟ ਕੈ ਅੰਤਰ ਜੋਤ ਤਰੇ। ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ ਅਤੇ ਪਹਿਚਾਨਣ ਦਾ ਇਹ ਇੱਕੋ ਇੱਕ ਸਾਧਨ ਹੈ। ਹਾਂਜੀ, ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ ਅਤੇ ਪਹਿਚਾਨਣ ਦਾ ਇਹ ਇੱਕੋ ਇੱਕ ਸਾਧਨ ਹੈ, ਜਿਸ ਨਾਲ ਸਾਡੇ ਮਨ ਦੇ ਉਦਾਲੇ ਹਉਮੈ ਦੇ ਛੌੜ ਅੰਧ ਗਵਾਰ ਹਨੇਰ ਨੂੰ ਚੀਰ ਕੇ ਆਪਣੀ ਜੋਤ ਨਾਮ ਜਾਂ ਹੁਕਮ ਨੂੰ ਛੂਹ ਸਕਦੇ ਹਾਂ। ਸਾਇਰ ਸਪਤ ਭਰੇ ਜਾਂ ਨਿਰਮਲ ਉਲਟੀ ਨਾਵ ਤਰਾਵੈ ਬਾਹਰ ਜਾਤੋ ਠਾਕ ਰਹਾਵੈ ਗੁਰਮੁਖ ਸਹਿ ਸਮਾਵੈ। ਗੁਰਸਾਖੀ ਜੋਤ ਪ੍ਰਗਟ ਹੋਈ ਭਰਮ ਪੈ ਬਿਣਸ ਗਏ ਖਿਨ ਭੀਤਰ ਅੰਧਕਾਰ ਪ੍ਰਗਟੇ ਚਾਨਾਣ ਸਾਸ ਸਾਸ ਅਰਾਧੈ ਨਾਨਕ ਸਦਾ ਸਦਾ ਜਾਈਏ ਕੁਰਬਾਨ। ਜਿਵੇਂ ਬੁਝੀ ਹੋਈ ਬੱਤੀ ਦੂਜੀ ਬੱਤੀ ਨੂੰ ਜਗਾ ਨਹੀਂ ਸਕਦੀ, ਇਸੇ ਤਰ੍ਹਾਂ ਮੁਰਦਾ ਤਾਰ ਦੂਜੀ ਤਾਰ ਨੂੰ ਕਰੰਟ ਨਹੀਂ ਦੇ ਸਕਦੀ। ਸਿਰਫ ਜਿਉਂਦੀ ਤਾਰ ਹੀ ਮੁਰਦਾ ਤਾਰ ਨੂੰ ਜੀਵਨ ਰੌਣ ਦੇ ਸਕਦੀ ਹੈ ਅਤੇ ਜਿਉਂਦੀ ਕਰ ਸਕਦੀ ਹੈ। ਇਸੇ ਤਰ੍ਹਾਂ ਨਾਮ ਨਾਲ ਪ੍ਰਕਾਸ਼ਿਤ ਹੋਈਆਂ ਜਗਮਗ ਕਰਦੀਆਂ ਰੂਹਾਂ ਅਥਵਾ ਗੁਰਮੁਖ ਪਿਆਰਿਆਂ ਦੀਆਂ ਆਤਮਿਕ ਕਿਰਨਾਂ ਦੀ ਸੰਗਤ ਪਰਸ ਸ਼ੋ ਤੱਕਣੀ ਕਿਰਪਾ ਕਟਾਕ ਗੁਰਪ੍ਰਸਾਦ ਨਾਲ ਸਾਡੇ ਅੰਤਰ ਆਤਮੇ ਸੁੱਤੀ ਹੋਈ ਸੁਰਤੀ ਜਾਗ ਸਕਦੀ ਹੈ ਅਤੇ ਸਾਨੂੰ ਹੁਕਮ ਦੀ ਅਨੁਭਵੀ ਸੋਝੀ ਆ ਸਕਦੀ ਹੈ। ਪਰ ਇਹ ਨਿਰਾਲੀ ਪਿਰਮ ਖੇਲ ਦਾ ਜਾਦੂ ਕਿਸੇ ਬਿਰਲੇ ਭਾਗਾਂ ਵਾਲੇ ਜਗਿਆਸੂ 'ਤੇ ਹੀ ਵਰਦਾ ਹੈ। ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਵੱਜਦਾ ਹੈ ਅਤੇ ਸਰੀਰ ਵਿੱਚ ਜ਼ਬਰਦਸਤ ਥਰਥਰਾਹਟ ਮਹਿਸੂਸ ਹੁੰਦੀ ਹੈ, ਕਿਉਂਕਿ ਸਰੀਰ ਬਿਜਲੀ ਦੀ ਉਸ ਪ੍ਰਬਲ ਹਾਇਰ ਵੋਲਟੇਜ ਨੂੰ ਸਹਾਰ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਬਿਜਲੀ ਦੀ ਤੀਖਣ ਸ਼ਕਤੀ ਸਾਡੀ ਅੰਦਰਲੀ ਜੀਵਨ ਰੌਂ ਜਿਸ ਨਾਲ ਅਸੀਂ ਜਿਉਂਦੇ ਤੁਰੇ ਫਿਰਦੇ ਹਾਂ ਉੱਤੇ ਪ੍ਰਬਲ ਹੋ ਕੇ ਸਾਡੀ ਆਤਮਿਕ ਜੀਵਨ ਰੌਂ ਵਿੱਚ ਸਮਾ ਜਾਂਦੀ, ਜਿਸ ਕਾਰਨ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਇਹ ਅੰਦਰਲੀ ਜੀਵਨ ਰੌਂ ਅਤੇ ਕੁਦਰਤ ਵਿੱਚੋਂ ਕੱਢੀ ਹੋਈ ਬਾਹਰਲੀ ਬਿਜਲੀ ਦਾ ਆਪਸ ਵਿੱਚ ਮੇਲ ਹੋਣਾ ਅਤੇ ਸਮਾਉਣਾ ਇੱਕ ਗੁਪਤ ਕਰਿਸ਼ਮਾ ਹੈ। ਇਸ ਮੇਲ ਦੇ ਅਦ੍ਰਿਸ਼ਟ ਅੰਦਰਲੇ ਕਰਿਸ਼ਮੇ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਸ਼ੋਅ ਦਾ ਨਿੱਜੀ ਤਜਰਬਾ ਹੋਇਆ ਹੋਵੇ। ਹਾਂਜੀ, ਇਸ ਮੇਲ ਦੇ ਅਦ੍ਰਿਸ਼ਟ ਅੰਦਰਲੇ ਕਰਿਸ਼ਮੇ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਸ਼ੋਅ ਦਾ ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਤਾਂ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਘੋੜਦੇ ਹਾਂ। ਜਿਸ ਲਾਗੀ ਪੀਰ ਪ੍ਰਿਮ ਕੀ ਸੋ ਜਾਣੈ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ ਜਾਂ ਜੀਵਨ ਰੌ ਜਾਂ ਨਾਮ ਹੁਕਮ ਰੱਬ ਰਿਹਾ ਭਰਪੂਰ ਹੈ, ਪਰ ਸਾਨੂੰ ਉਸਦੀ ਸੋਝ ਹੀ ਨਹੀਂ। ਇਹ ਨਾਮ ਜਾਂ ਹੁਕਮ ਸਾਡੀ ਬੁੱਧੀ ਸਮਝ ਗਿਆਨ ਫਲੋਸਫੀਆਂ ਸਿਆਣਪਾਂ ਉਕਤੀਆਂ ਜੁਗਤੀਆਂ ਵਿਗਿਆਨ ਦੀ ਪਕੜ ਵਿੱਚ ਨਹੀਂ ਆ ਸਕਦਾ। ਇਸ ਨੂੰ ਸਿਰਫ ਅੰਤਰ ਆਤਮੇ ਅੰਤ ਅਨੁਭਵ ਦੁਆਰਾ ਹੀ ਜਾਣਿਆ ਬੁੱਝਿਆ ਪਹਿਚਾਣਿਆ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਮਾਣਿਆ ਮੰਨਿਆ ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਖੁਸ਼ ਗਿਆਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ ਹਾਂ ਅਤੇ ਅਧੂਰੇ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰਕੇ ਭਲੇ ਭਲੇਰੇ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੇ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਕਥਨੀ ਬਦਨੀ ਕਰਤਾ ਫਿਰੈ, ਹੁਕਮੇ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਇਸ ਤਰ੍ਹਾਂ ਅਸੀਂ ਗੁਰਬਾਣੀ ਵਿੱਚ ਦਰਸਾਈ ਹੋਈ ਇਲਾਹੀ ਹੁਕਮ ਦੀ ਵਿਸ਼ੇਸ਼ਤਾ ਅਤੇ ਵਡਿਆਈ ਤੋਂ ਅਵੇਸਲੇ ਬੇਪਰਵਾਹ ਅਣਜਾਣ ਅਤੇ ਅਗਿਆਨੀ ਹਾਂ ਅਤੇ ਹੁਕਮ ਰਜਾਈ ਚੱਲਣਾ ਅਤੇ ਆਤਮਿਕ ਸੁਖਦਾਈ ਫਲਾਂ ਤੋਂ ਵਾਂਝੇ ਰਹਿੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦ ਕਦੇ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀਆਂ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਹਾਂਜੀ ਜਦ ਕਦੇ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀਆਂ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਸ਼ੋਹ ਲੱਗਦੀ ਹੈ, ਚੋਟ ਵੱਜਦੀ ਹੈ, ਜੀਓ ਜਾਣੇ ਹੁੰਦਾ ਹੈ, ਪਰਸਦਾ ਹੈ, ਤਾਂ ਸਾਡਾ ਮਨ ਉਨਮਨ ਹੋ ਕੇ ਸੂਖਮ ਸੁਰਤੀ ਦੁਆਰਾ ਨਾਮ ਸ਼ਬਦ ਜੀਵਨ ਰੌ ਹੁਕਮ ਨੂੰ ਬੁੱਝਦਾ ਜਾਣਦਾ ਪਹਿਚਾਣਦਾ ਅਨੁਭਵ ਕਰਦਾ ਮੰਨਦਾ ਮਾਣਦਾ ਕਮਾਉਂਦਾ ਅਤੇ ਸਮਾਉਂਦਾ ਹੈ। ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗਵਾਰ ਨੂੰ ਚੀਰ ਕੇ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਨਦਰ ਕਰਮ ਦੁਆਰਾ ਸ਼ਬਦ ਸੁਰ ਦੇ ਮੇਲ ਨਾਲ ਅੰਤਰ ਆਤਮੇ ਅਨੁਭਵ ਦੁਆਰਾ ਹੀ ਆਤਮਿਕ ਜੋਤ ਦੀ ਸ਼ੋਅ ਛੂਤ ਲਾਗ ਜਾਗ ਖਮੀਰ ਲੱਗ ਸਕਦਾ ਹੈ। ਇਸੇ ਤਰ੍ਹਾਂ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਨਦਰ ਕਟਾਖ, ਹਾਂਜੀ ਇਸੇ ਤਰ੍ਹਾਂ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਨਦਰ ਕਟਾਕ ਪਿਆਰ ਦੀ ਤੱਕਣੀ ਸ਼ੋ ਬਚਨਾਂ ਦੇ ਤੀਰ ਜੀਵਨ ਕਿਰਨਾਂ ਦੁਆਰਾ ਹੀ ਸਾਡੇ ਉਨਮਨ ਉੱਤੇ ਇਹ ਦਾਮਨਿਕ ਆਤਮਿਕ ਕਿਸਮ ਦਾ ਤਜਰਬਾ ਹੋ ਸਕਦਾ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਇਸ ਤਰ੍ਹਾਂ ਸਾਡੇ ਮਨ ਤਨ ਹਿਰਦੇ ਦਾ ਅੰਧ ਗਵਾਰ ਭਰਮ ਭਲਾਵਾ ਇਉਂ ਉੱਡ ਪੁੱਡ ਜਾਂਦਾ ਹੈ ਜਿਵੇਂ ਸੂਰਜ ਚੜੇ ਤੋਂ ਹਨੇਰ। ਗੁਰਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਇਹ ਹੋਈ ਅੰਦਰਲੀ ਅਨੁਭਵੀ ਆਤਮਿਕ ਅਵਸਥਾ ਦੀ ਤਬਦੀਲੀ ਹੈ। ਇਹੋ ਹੀ ਅੰਦਰਲੀ ਅਨੁਭਵੀ ਆਤਮਿਕ ਅਵਸਥਾ ਦੀ ਤਬਦੀਲੀ ਹੈ, ਅਹਿਸਾਸ ਹੈ, ਬੁੱਝਣਾ ਹੈ, ਸੀਝਣਾ ਹੈ, ਚੀਨਣਾ ਹੈ, ਪਹਿਚਾਨਣਾ ਹੈ, ਮਾਨਣਾ ਹੈ, ਮੰਨਣਾ ਹੈ, ਕਮਾਉਣਾ ਹੈ, ਸਮਾਉਣਾ ਹੈ, ਗੱਜਣਾ ਹੈ, ਜੀਵਤ ਮਰਨਾ ਹੈ, ਜੀਵਨ ਮੁਕਤੀ ਹੈ, ਮਰੇ ਫੁਨ ਜੀਵੇ ਹੈ, ਨਵਾਂ ਜੀਵਨ ਹੈ ਅਤੇ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕ੍ਰਿਸ਼ਮਾ ਹੈ, ਜਿਸ ਦੀ ਬਾਬਤ ਮਾਇਕੀ ਮੰਡਲ ਵਾਲੇ ਬਾਹਰਮੁਖੀ ਜੀਵਾਂ ਨੂੰ ਉੱਕਾ ਹੀ ਕੋਈ ਖਬਰ ਜਾਂ ਸੋਝੀ ਨਹੀਂ ਹੈ। ਜਿੰਨਾ ਚਿਰ ਸਾਡੇ ਅੰਤਰ ਆਤਮੇ ਗੋਬਿੰਦ ਨਹੀਂ ਗਾਈਦਾ, ਜਿੰਨਾ ਚਿਰ ਸਾਡੇ ਅੰਤਰ ਆਤਮੇ ਗੋਬਿੰਦ ਨਹੀਂ ਗਾਈਦਾ ਅਤੇ ਨਾਮ ਪ੍ਰਕਾਸ਼ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਇਲਾਹੀ ਹੁਕਮ ਨੂੰ ਬੁੱਝ ਸੀਝ ਪਹਿਚਾਣ ਅਨੁਭਵ ਨਹੀਂ ਕਰ ਸਕਦੇ ਅਤੇ ਆਪਣੇ ਪਾਣੇ ਵਿੱਚ ਹੀ ਕਰਮ ਕਰਦੇ ਹਾਂ ਅਤੇ ਕਰਮਬੱਧ ਹੋ ਕੇ ਆਪਣਾ ਕੀਤਾ ਪਾਉਂਦੇ ਹਾਂ। ਹਾਂ ਹਾਂ ਕਰਤੇ ਕਰਮਰਤ ਤਾਂ ਕੋ ਪਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤਾਂ ਇਹੂ ਕਰਮ ਬੇਕਾਰ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੇ। ਜੋ ਲੋ ਪੋਟ ਉਠਾਈ ਚੱਲਿਓ ਤੋ ਲੋ ਡਾਨ ਭਰੇ, ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭਏ। ਸਾਡੇ ਮਨ ਵਿੱਚ ਅਪਰ ਅਪਾਰ ਇਲਾਹੀ ਹੁਕਮ ਦੀ ਬਾਬਤ ਜੋ ਮਨੋਕਲਪਤ ਗਿਆਨ ਜਾਂ ਨਿਸ਼ਚਾ ਹੈ, ਉਹ ਗੁਰਬਾਣੀ ਵਿੱਚ ਦਰਸਾਏ ਹੁਕਮ ਦੀ ਅਚਰਜ ਵਡਿਆਈ ਦੇ ਅਨੁਕੂਲ ਨਹੀਂ, ਬਲਕਿ ਬਿਲਕੁਲ ਉਲਟ ਹੈ। ਅਸੀਂ ਤਾਂ ਇਲਾਹੀ ਹੁਕਮ ਨੂੰ ਆਪਣੇ ਭਾਣੇ ਬੇਬਸੀ ਬੇਸਿਦਕੀ ਮਨਮੁਖਤਾਈ ਅਬੇਸਲਾਪਣ ਬੇਪਰਵਾਹੀ ਮਚਲਾਪਣ ਢੀਠਤਾਈ ਲਈ ਦਿਮਾਗੀ ਬਹਾਨਾ ਹੀ ਬਣਾ ਛੱਡਿਆ ਹੈ। ਹੁਕਮ ਨਾ ਬੂਝੇ ਆਵਣ ਜਾਣੇ, ਪਾਪ ਕਰੇ ਤਾਂ ਪਛੋਤਾਣੇ। ਅਕਾਲ ਪੁਰਖ ਅਤੇ ਉਸਦੇ ਹੁਕਮ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਹਾਂਜੀ, ਅਕਾਲ ਪੁਰਖ ਅਤੇ ਉਸਦੇ ਹੁਕਮ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਗਿਆਨ ਅਤੇ ਨਿਸ਼ਚੇ ਸਭ ਝੂਠੇ ਫੋਕੇ ਬੇਬੁਨਿਆਦ ਅਤੇ ਜੜਹੀਣ ਹੀ ਹਨ ਜੋ ਬਦਲਦੇ ਰਹਿੰਦੇ ਹਨ। ਇਸ ਅਲੌਕਿਕ ਦਾਮਨਿਕ ਗੁਪਤ ਆਤਮਿਕ ਮੰਡਲ ਦੀ ਖੇਹ ਨਿਰਾਲੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਦੇਖੋ ਅਚਰਜ ਪਿਆ ਜੇ ਠਾਕਰ ਕੋ ਸੁੰਤ ਅਗਾਧ ਬੋਧ, ਸੋ ਹਿਰਦੈ ਗੁਰਦਿਆ। ਅਚਰਜ ਕਛ ਕਛ ਕਹਿਣ ਨਾ ਜਾਈ, ਬਸਤ ਅਗੋਚਰ ਪਾਈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਸੂਰਜ ਚੜ੍ਹੇ ਤੋਂ ਮੋਮਬੱਤੀ ਦੀ ਰੋਸ਼ਨੀ ਦੀ ਕੋਈ ਹੈਸੀਅਤ ਨਹੀਂ ਰਹਿੰਦੀ ਅਤੇ ਬੇਅਰਥ ਹੋ ਜਾਂਦੀ ਹੈ। ਇਸ ਤਰ੍ਹਾਂ ਜਦ ਸਾਡੇ ਅੰਤਰ ਆਤਮੇ ਅਨੁਭਵ ਦੁਆਰਾ ਗੋਬਿੰਦ ਗੱਜਿਆ, ਨਾਮ ਬੁੱਠਾ, ਨਾਮ ਪ੍ਰਕਾਸ਼, ਹੁਕਮ ਦੀ ਰੁਣ ਝੁਣ ਦਿਸੇ ਜਾਰਾ ਹੋ ਜਾਵੇ, ਤਾਂ ਸਾਡੀ ਨਿੱਕੀ ਜਿਹੀ ਹੋਮੇ ਦੀ ਕੋਈ ਹਸਤੀ ਨਹੀਂ ਰਹਿੰਦੀ ਅਤੇ ਸਾਡੀ ਸੀਮਤ ਬੁੱਧੀ ਦੀ ਸਿਆਣਪ ਚਾਤਰੀ ਇਹੜ ਤਿਹੜ ਫਿਲੋਸਫੀ ਕਿੰਤੂ ਕਿਉਂ ਕਿਆ ਕੈਸੇ ਦੀ ਹੁਜਤਬਾਜ਼ੀ ਨਹੀਂ ਚੱਲਦੀ। ਦੂਆ ਤੀਆ ਵਿਸਰੈ ਸਣ ਕੱਕਾ ਕਿੱਕੀ। ਇਸ ਆਤਮਿਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਹੁਕਮ ਦੀ ਸਹਿਚਾਲ ਦੁਆਰਾ ਜੀਵ ਹੁਕਮ ਰਜਾਈ ਚੱਲਣਾ ਦੇ ਉਪਦੇਸ਼ ਨੂੰ ਸਹਿ ਸਵਾਏ ਅਸ਼ੋਪ ਹੀ ਮੰਨ ਕੇ ਕਮਾ ਰਿਹਾ ਹੁੰਦਾ ਹੈ ਅਤੇ ਆਪਣੇ ਭਾਣੇ ਕਰਮਾਂ ਤੋਂ ਆਜ਼ਾਦ ਹੋ ਜਾਂਦਾ ਹੈ। ਇਸ ਤਰ੍ਹਾਂ ਜਦ ਸਾਡਾ ਮਨ ਤਨ ਹਿਰਦਾ ਹਉਮੈ ਆਤਮ ਪ੍ਰਾਇਣ ਹੋ ਜਾਵੇ, ਤਾਂ ਅਸੀਂ ਹੁਕਮੀ ਬੰਦਾ ਜਾਂ ਬੈ ਖਰੀਦ ਗੋਲਾ ਲਾਲਾ ਗੋਲਾ ਬਣ ਸਕਦੇ ਹਾਂ। ਨਾਨਕ ਹੁਕਮੈ ਬੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਹੁਕਮ ਬੁਝੈ ਸੋ ਸੇਵਕ ਕਹੀਏ, ਹੁਕਮ ਪਛਾਣੈ ਸੋ ਇੱਕੋ ਜਾਣੈ, ਬੰਦਾ ਕਹੀਏ ਸੋਈ। ਲਾਲੇ ਹੁਕਮ ਪਛਾਣਿਆ ਸਦਾ ਰਹੇ ਰਜਾਈ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਅਸਲ ਵਿੱਚ ਕਾਇਨਾਤ ਵਿੱਚ ਦੋ ਹੀ ਮੰਡਲ ਹਨ। ਹਾਂਜੀ, ਪਹਿਲਾ ਹੈ ਆਤਮਿਕ ਮੰਡਲ, ਦੂਜਾ ਹੈ ਤ੍ਰੈਗੁਣੀ ਮਾਇਕੀ ਮੰਡਲ। ਆਤਮਿਕ ਮੰਡਲ ਜਿਸ ਵਿੱਚ ਕਰਤਾ ਪੁਰਖ ਆਪ ਅਤੇ ਉਸ ਵਿੱਚੋਂ ਉਪਜਿਆ ਹੋਇਆ ਪ੍ਰਕਾਸ਼ ਰੂਪ ਨਾਮ ਜਾਂ ਹੁਕਮ ਪ੍ਰਵਿਰਤ ਹੈ। ਅਕਾਲ ਪੁਰਖ ਵਾਂਗ ਉਸਦਾ ਹੁਕਮ ਵੀ ਅਗਮ ਅਗੋਚਰ ਅਪਾਰ ਅਨੰਤ ਅਚਰਜ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰਪੂਰਾ ਭੇਟ ਸੀ ਸੋ ਚੱਲੇ ਰਜਾਏ। ਇਸ ਹੁਕਮ ਦੀ ਖੇਹ ਨਿਰਾਲੀ ਨੂੰ ਸਿਰਫ ਅੰਤਰ ਆਤਮੇ ਅੰਤ ਅਨੁਭਵ ਦੁਆਰਾ ਹੀ ਬੁੱਝਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਇਹ ਸਾਡੀ ਅਲਬੁੱਧੀ ਦੀ ਪਕੜ ਤੋਂ ਪਰੇ ਹੈ। ਦੂਜਾ ਹੈ ਜੀ ਤ੍ਰੈਗੁਣੀ ਮਾਇਕੀ ਮੰਡਲ, ਜੋ ਕਿ ਇਲਾਹੀ ਕਵਾਓ ਦੁਆਰਾ ਵਿਕਸਿਤ ਅਤੇ ਪ੍ਰਵਿਰਤ ਹੋ ਰਿਹਾ ਹੈ, ਜਿਸ ਵਿੱਚ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ। ਇਸ ਵਿੱਚ ਸਾਡੀਆਂ ਗਿਆਨ ਇੰਦਰੀਆਂ, ਬੁੱਧੀ ਅਤੇ ਸਰੀਰ ਕੰਮ ਕਰਦੇ ਹਾਂ। ਜਿਸ ਤਰ੍ਹਾਂ ਨੇਤਰਹੀਣ ਬੰਦੇ ਸਿਰਫ ਹੱਥਾਂ ਦੀ ਟੋਹ ਨਾਲ ਹੀ ਕਿਸੇ ਚੀਜ਼ ਨੂੰ ਪਹਿਚਾਣ ਸਕਦੇ ਹਨ ਪਰ ਪੂਰਨ ਗਿਆਨ ਪ੍ਰਾਪਤੀ ਨਹੀਂ ਕਰ ਸਕਦੇ, ਇਸੇ ਤਰ੍ਹਾਂ ਸਾਡੀ ਸੀਮਤ ਮਾਇਕੀ ਬੁੱਧੀ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਿਕ ਖੇਲ ਨਿਰਾਲੀ ਅਥਵਾ ਹੁਕਮ ਦਾ ਸਿਰਫ ਖਿਆਲੀ ਅੰਦਾਜ਼ਾ, ਕਿਆਸ, ਸੰਕਲਪ ਟੋਹ ਹੀ ਲਾ ਸਕਦੀ ਹੈ ਜੋ ਕਿ ਅਧੂਰੀ, ਅਪੂਰਨ ਅਤੇ ਗਲਤ ਹੋ ਸਕਦੀ ਹੈ, ਕਿਉਂਕਿ ਇਹ ਇਲਾਹੀ ਹੁਕਮ ਖਿਆਲਾਂ ਦਾ ਵਿਸ਼ਾ ਨਹੀਂ ਮਨੋਕਲਪਤ ਖਿਆਲ ਨਹੀਂ, ਮਨ ਦੀ ਸਿਆਣਪ ਨਹੀਂ, ਮਨ ਦੀ ਚਤੁਰਾਈ ਨਹੀਂ, ਏੜ ਤੇੜ ਨਹੀਂ, ਫਿਲੋਸਫੀ ਨਹੀਂ, ਬਲਬਲੇ ਨਹੀਂ, ਜੋਸ਼ ਨਹੀਂ, ਛੂਨ ਨਹੀਂ, ਕਰਮ ਕਿਰਿਆ ਨਹੀਂ, ਮਨੋਕਲਪਤ ਮਰਿਆਦਾ ਨਹੀਂ, ਹੱਠ ਧਰਮ ਨਹੀਂ। ਇਹ ਇਲਾਹੀ ਹੁਕਮ ਤਾਂ ਆਤਮਿਕ ਵਿਸ਼ਾ ਹੈ, ਆਤਮਿਕ ਭਾਵਨਾ ਹੈ, ਆਤਮਿਕ ਸਵੈਪਨਾ ਹੈ, ਆਤਮਿਕ ਰੁਣ ਚੁਣ ਹੈ, ਆਤਮਿਕ ਜੀਵਨ ਰੋਂ ਹੈ, ਜੀਵਨ ਰੋਂ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿਜ ਚਾਲ ਹੈ, ਅਕੱਥ ਕਹਾਣੀ ਹੈ, ਅਕੱਥ ਕਥਾ ਹੈ, ਅਦ੍ਰਿਸ਼ਟ ਖੇਲ ਹੈ, ਗੁਪਤ ਖੇਲ ਹੈ, ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਸਹਿਜ ਖੇਲ ਹੈ, ਚੁੱਪ ਪ੍ਰੀਤ ਹੈ, ਪ੍ਰੀਤ ਦੀ ਟੁੰਬਣੀ ਹੈ, ਟੁੰਬਣੀ ਦੀ ਖਿੱਚ ਹੈ, ਖਿੱਚ ਦੀ ਰੁਣ ਚੁਣ ਹੈ, ਪ੍ਰੀਤ ਦਾ ਚਾਓ ਹੈ, ਪ੍ਰੀਤ ਦਾ ਮਲਾਰ ਹੈ, ਪ੍ਰੀਤ ਦਾ ਉਛਾਲਾ ਹੈ, ਪ੍ਰੀਤ ਦਾ ਉਬਾਲ ਹੈ, ਪ੍ਰੀਤ ਦਾ ਰਸ ਹੈ, ਪ੍ਰੀਤ ਦਾ ਰੰਗ ਹੈ, ਪ੍ਰੀਤ ਦਾ ਅਹਿਲਾਦ ਹੈ, ਪ੍ਰੀਤ ਦੀ ਮਸਤੀ ਹੈ, ਪ੍ਰੀਤ ਦਾ ਤੂਫਾਨ ਹੈ, ਨਾਮ ਹੈ ਜੋ ਆਮ ਮੁਹਾਰੇ ਸਹਿ ਸਵਾਏ ਅਣਡਿੱਠੇ ਹੀ ਗੁਪਤੋ ਗੁਪਤੀ ਇੱਕ ਸਾਰ ਚੁੱਪ ਚਵੀਤੇ ਸਦੀਵੀ ਸਹਿ ਚਾਲ ਵਿੱਚ ਰਵ ਰਿਹਾ ਭਰਪੂਰ ਹੈ। ਦੁਨਿਆਵੀ ਮਾਂ ਆਪਣੇ ਨਵਜਨਮੇ ਬੱਚੇ ਦੀ ਸੰਭਾਲ, ਪਾਲਣ ਪੋਸ਼ਣ ਅਤੇ ਉਸਦੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਅਤੇ ਇੰਤਜ਼ਾਮ ਕਰਦੀ ਹੈ, ਇੱਥੋਂ ਤੱਕ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਲਈ ਪੋਤੜੇ ਆਦਿ ਤਿਆਰ ਕਰ ਲੈਂਦੀ ਹੈ। ਬੱਚੇ ਲਈ ਇਹ ਸਾਰਾ ਪ੍ਰਬੰਧ ਮਾਂ ਬਾਪ ਆਪਣੇ ਆਪ ਮੋਹ ਮਮਤਾ ਵਿੱਚ ਸਾਰੀ ਉਮਰ ਕਰਦੇ ਰਹਿੰਦੇ ਹਨ ਅਤੇ ਇਸ ਵਿੱਚ ਬੱਚੇ ਦੀ ਸਿਆਣਪ, ਚਾਤਰੀ, ਏੜ ਤੇੜ, ਫਿਕਰ, ਪ੍ਰਸ਼ਾਰਥ, ਪ੍ਰਬੰਧ ਦਾ ਕੋਈ ਹਿੱਸਾ ਨਹੀਂ ਹੁੰਦਾ, ਕਿਉਂਕਿ ਬੱਚਾ ਭੋਲਾ ਹੁੰਦਾ ਹੈ ਅਤੇ ਆਪਣੇ ਲਈ ਸਹੀ ਸੋਚ, ਵਿਚਾਰ, ਫਿਕਰ, ਪ੍ਰਬੰਧ ਨਹੀਂ ਕਰ ਸਕਦਾ। ਪਰ ਜਿਉਂ ਜਿਉਂ ਬੱਚਾ ਵੱਡਾ ਅਤੇ ਸਿਆਣਾ ਹੁੰਦਾ ਜਾਂਦਾ ਹੈ ਉਸਨੂੰ ਆਪਣੀ ਵੱਖਰੀ ਹੋਂਦ ਅਤੇ ਮੈਂ ਮੇਰੀ ਦਾ ਅਹਿਸਾਸ ਹੁੰਦਾ ਜਾਂਦਾ ਹੈ ਅਤੇ ਮਨ ਮਰਜ਼ੀ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਆਪਣੇ ਕਰਮਾਂ ਅਨੁਸਾਰ ਨਤੀਜੇ ਭੁਗਤਦਾ ਹੈ। ਫਿਰ ਵੀ ਜਦ ਕਦੇ ਕੋਈ ਸੰਕਟ ਆਵੇ ਅਤੇ ਮਾਂ ਬਾਪ ਦੀ ਓਟ ਲੈ ਲਵੇ ਤਾਂ ਮਾਂ ਬਾਪ ਉਸਦੀ ਸਹਾਇਤਾ ਕਰਦੇ ਹਨ। ਇਸ ਉਦਾਹਰਣ ਤੋਂ ਸਪਸ਼ਟ ਹੁੰਦਾ ਹੈ ਜਦ ਤਾਈਂ ਬੱਚਾ ਆਪਣੇ ਮਾਂ ਬਾਪ ਉੱਤੇ ਭੋਲੇ ਭਾਏ ਪੂਰਨ ਭਰੋਸਾ ਕਰਦਾ ਹੈ ਉਤਨਾ ਚਿਰ ਉਸਦੇ ਪਾਲਣ ਪੋਸ਼ਣ ਲਈ ਮਾਂ ਬਾਪ ਦੀ ਮਮਤਾ ਹੀ ਸੰਪੂਰਨ ਅਤੇ ਕਾਫੀ ਹੁੰਦੀ ਹੈ। ਇਸ ਵਿੱਚ ਬੱਚੇ ਦੀ ਕੋਈ ਸਿਆਣਪ ਜਾਂ ਉਕਤੀ ਜੁਗਤੀ ਕੰਮ ਨਹੀਂ ਕਰਦੀ। ਇਹ ਮਾਂ ਮਮਤਾ ਹਰ ਹਾਲਤ ਵਿੱਚ ਸਾਰੀ ਉਮਰ ਬੱਚੇ ਦੀ ਸਰਪ੍ਰਸਤੀ ਕਰਦੀ ਹੈ। ਜਿਉਂ ਜਿਉਂ ਬੱਚੇ ਨੂੰ ਦੁਨਿਆਵੀ ਸਿਆਣਪਾਂ ਦੀ ਪਾਹ ਚੜ੍ਹਦੀ ਜਾਂਦੀ ਹੈ ਤਿਉਂ ਤਿਉਂ ਉਸਦਾ ਭੋਲਾਪਣ, ਵਿਸ਼ਵਾਸ ਅਤੇ ਭਰੋਸਾ ਘਟਦਾ ਜਾਂਦਾ ਹੈ। ਉਹ ਹਉਮੈ ਦੇ ਭਰਮ ਭੁਲਾਵੇ ਵਿੱਚ ਆਪ ਹੁਦਰਾ ਹੋ ਕੇ ਆਪਣੇ ਹੀ ਪਾਣੇ ਵਿੱਚ ਵਿਚਰਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੋਗਦਾ ਹੈ। ਇਸ ਵਿਚਾਰ ਤੋਂ ਹੇਠ ਲਿਖੇ ਨੁਕਤੇ ਸਾਹਮਣੇ ਆਉਂਦੇ ਹਨ। ਇੱਕ ਪਾਸੇ ਹੈ ਜੀ ਭੋਲਾਪਣ, ਦੂਜੇ ਪਾਸੇ ਹੈ ਸਿਆਣਪ। ਵਿਸ਼ਵਾਸ ਅਤੇ ਬੇਸਿਦਗੀ, ਆਤਮਿਕ ਟੇਕ ਅਤੇ ਮੈਂ ਦੀ ਟੇਕ, ਤੂੰ ਤੇਰਾ ਅਤੇ ਮੈਂ ਮੇਰੀ, ਹੁਕਮ ਅਤੇ ਮਨ ਮਰਜ਼ੀ, ਇਲਾਹੀ ਰਜ਼ਾ ਅਤੇ ਆਪਣਾਪਣ। ਇਹਨਾਂ ਜ਼ਰੂਰੀ ਨੁਕਤਿਆਂ ਦਾ ਨਿਖਰਵਾਂ ਨਿਰਣਾ ਕਰਕੇ ਇਹਨਾਂ ਦੇ ਕਾਰਨਾਂ ਅਤੇ ਨਤੀਜਿਆਂ ਦੀ ਵਿਚਾਰ ਲੋੜੀਂਦੀ ਹੈ। ਅਸੀਂ ਸਾਰੇ ਜੀਵ ਅਕਾਲ ਪੁਰਖ ਦੇ ਬੱਚੇ ਹਾਂ। ਇਸ ਲਈ ਸਾਡਾ ਇਲਾਹੀ ਮਾਈ ਬਾਪ ਦੁਨਿਆਵੀ ਮਾਂ ਬਾਪ ਵਾਂਗ ਸਾਡੇ ਨਾਲ ਪਿਆਰ ਕਰਦਾ, ਨਿੱਤ ਪ੍ਰਿਤ ਪਾਲੇ, ਸਾਰ ਸੰਭਾਲੇ, ਪ੍ਰੇਮ ਸਹਿਤ ਗੱਲ ਲਾਵੇ, ਲਾਲ ਲੜਾਵੇ, ਖੇਲ ਖਿਲਾਵੇ, ਕੇਲ ਕਲਾਵੇ, ਭਲਾ ਮਨਾਇੰਦਾ ਹੈ। ਇਸ ਇਲਾਹੀ ਮਮਤਾ ਦੀ ਪਿਰਮ ਖੇਲ ਨੂੰ ਉਹ ਆਪਣੇ ਅਦਿੱਖ, ਅਬੋਲ, ਅਮਿੱਟ, ਅਟਲ, ਸਦੀਵੀ, ਅਸਚਰਜ, ਅਪਾਰ ਹੁਕਮ ਦੁਆਰਾ ਚੁੱਪ ਚਬੀਤੇ, ਗੁਪਤੋ ਗੁਪਤੀ, ਪ੍ਰੇਮ ਸਹਿਤ, ਚਾਓ ਉਮਹੜ, ਰਸ ਰੰਗ ਵਿੱਚ ਆਪ ਹੀ ਆਪਣੇ ਖੇਲ ਅਖਾੜੇ ਨੂੰ ਦੇਖਦਾ ਅਤੇ ਮਾਣ ਰਿਹਾ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ, ਰੱਬ ਰਿਹਾ ਭਰਪੂਰ। ਹਰ ਆਪੇ ਸਭ ਘੱਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਉ, ਆਪੇ ਹੁਕਮ ਵਰਦਾ ਪਿਆਰਾ, ਆਪੇ ਹੀ ਫਰਮਾਨ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪੇ ਆਪ ਵਰਦਾ ਗੁਰਮੁਖ ਸੁਖ ਹੋਈ। 84 ਲੱਖ ਜੂਨਾਂ ਵਾਂਗ ਬੱਚੇ ਦੀ ਬੁੱਧੀ ਪ੍ਰਫੁੱਲਤ ਨਹੀਂ ਹੁੰਦੀ, ਇਸ ਲਈ ਉਹ ਆਪਣੀ ਸੁਰਤ ਸੰਭਾਲ ਲਈ ਕੋਈ ਸਿਆਣਪ ਪ੍ਰਬੰਧ ਜਾਂ ਫਿਕਰ ਨਹੀਂ ਕਰ ਸਕਦਾ। ਇਸੇ ਕਰਕੇ ਉਹ ਰੱਬੀ ਭਾਣੇ ਵਿੱਚ ਵਿਚਰਦਾ ਅਤੇ ਪਲਦਾ ਹੈ, ਤਦੇ ਉਸਦੀ ਸੁਰਤ ਸੰਭਾਲ ਅਤੇ ਪ੍ਰਫੁੱਲਤਾ ਦਾ ਸਾਰਾ ਫਿਕਰ, ਉੱਦਮ ਅਤੇ ਪ੍ਰਬੰਧ ਉਸਦੇ ਮਾਂ ਬਾਪ ਨੂੰ ਕਰਨਾ ਪੈਂਦਾ ਹੈ। ਅਸਲ ਵਿੱਚ ਮਾਂ ਬਾਪ ਦੇ ਹਿਰਦੇ ਵਿੱਚ ਜੋ ਬੱਚੇ ਲਈ ਮੋਹ ਮਮਤਾ ਦੀ ਭਾਵਨਾ ਹੁੰਦੀ ਹੈ, ਉਹ ਅਕਾਲ ਪੁਰਖ ਦਾ ਆਪਣੇ ਬੱਚਿਆਂ ਜੀਵਾਂ ਲਈ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਅਤੇ ਪ੍ਰਤੀਕ ਹੈ। ਇਸ ਤਰ੍ਹਾਂ ਜਦ ਤਾਈਂ ਬੱਚਾ ਸਿਆਣਾ ਨਹੀਂ ਹੁੰਦਾ, ਅਕਾਲ ਪੁਰਖ ਦੇ ਪਿਆਰ ਸਰੂਪ ਹੁਕਮ ਦੁਆਰਾ ਹੀ ਉਸ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਬੱਚੇ ਦੀ ਇਸ ਭੋਲੀ ਅਵਸਥਾ ਵਿੱਚ ਬੱਚੇ ਨੂੰ ਆਪਣੇ ਲਈ ਕੋਈ ਸਿਆਣਪ, ਚਾਤਰੀ, ਪ੍ਰਬੰਧ, ਫਿਕਰ, ਚਿੰਤਾ, ਏੜ ਤੇੜ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਉਸਦੀ ਪਰਵਰਿਸ਼ ਸਹਿ ਸਵਾਏ ਉਸਦੇ ਮਾਂ ਬਾਪ ਰਾਹੀਂ ਹੁਕਮ ਦੀ ਰਵਾਨਗੀ ਦੀ ਸਹਿਚਾਲ ਵਿੱਚ ਹੋ ਰਹੀ ਹੁੰਦੀ ਹੈ। ਬੱਚੇ ਨੂੰ ਸੁਭਾਵਕ ਹੀ ਦ੍ਰਿੜ ਨਿਸ਼ਚਾ ਹੁੰਦਾ ਹੈ ਕਿ ਉਸਦੀ ਕੋਈ ਆਪਣੀ ਪਿਆਰ ਕਰਨ ਵਾਲੀ, ਰਾਖੀ ਕਰਨ ਵਾਲੀ, ਸੰਭਾਲਣ ਵਾਲੀ, ਖੇਲ ਖਿਲਾਉਣ ਵਾਲੀ, ਲਾਲ ਲਡਾਉਣ ਵਾਲੀ, ਫਿਕਰ ਕਰਨ ਵਾਲੀ, ਸ਼ੁਭ ਚਿੰਤਕ ਹਸਤੀ ਹੈ ਜੋ ਉਸਦੀ ਪਿਆਰ ਭਾਵਨਾ ਨਾਲ ਪਰਵਰਿਸ਼ ਕਰਦੀ ਹੈ। ਇਸ ਲਈ ਬੱਚਾ ਬੇਫਿਕਰ ਹੋ ਕੇ, ਆਸਾ ਮਨਸਾ ਰਹਿਤ ਹੋ ਕੇ, ਨਿਸਲ ਹੋ ਕੇ, ਨਿਸ਼ਚਿੰਤ ਹੋ ਕੇ ਆਪਣੇ ਮਾਂ ਬਾਪ ਦੀ ਪਿਆਰ ਭਾਵਨਾ ਦੀ ਛਤਰ ਛਾਇਆ ਹੇਠ ਖੇਲ ਖਿਲਾਉਂਦਾ, ਲਾਲ ਲਡਾਉਂਦਾ, ਚਾਓ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਵਾਲੇ ਇਲਾਹੀ ਹੁਕਮ ਵਿੱਚ ਕੁਦਰਤੀ ਸਹਿ ਜੀਵਨ ਬਤੀਤ ਕਰਦਾ ਹੈ। ਜਿਉਂ ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ, ਜਿਉਂ ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ, ਉਸਦੀ ਹਉਮੈ ਵੀ ਪ੍ਰਫੁੱਲਤ ਅਤੇ ਵਿਕਸਿਤ ਹੁੰਦੀ ਜਾਂਦੀ ਹੈ ਅਤੇ ਉਹ ਆਪਣੀ ਸਿਆਣਪ ਅਤੇ ਚਾਤਰੀ ਨਾਲ ਇਲਾਹੀ ਹੁਕਮ ਤੋਂ ਦਰੇਡੇ ਅਤੇ ਬੇਮੁੱਖ ਹੁੰਦਾ ਜਾਂਦਾ ਹੈ ਅਤੇ ਆਪਣੇ ਭਾਣੇ ਵਿੱਚ ਮਨ ਮਰਜ਼ੀ ਕਰਦਾ ਹੈ। ਇਸ ਤਰ੍ਹਾਂ ਮਾਂ ਬਾਪ ਦੇ ਮੋਹ ਮਮਤਾ ਦੁਆਰਾ ਮਿਲ ਰਹੇ ਇਲਾਹੀ ਪਿਆਰ ਦੀ ਸੁਖਦਾਈ ਭਾਵਨਾ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਉਦਾਹਰਨ ਤੋਂ ਸਪਸ਼ਟ ਹੈ ਕਿ ਸਾਡੀ ਆਪਣੀ ਹਉਮੈ ਦੇ ਭਰਮ ਭਲਾਵੇ ਵਿੱਚੋਂ ਉਪਜੀ ਸਿਆਣਪ, ਚਾਤਰੀ, ਇਹੜ ਤੇੜ ਫਿਲੋਸਫੀ ਕਿੰਤੂ ਹੀ ਸਾਨੂੰ ਇਲਾਹੀ ਹੁਕਮ, ਇਲਾਹੀ ਨਿੱਘੀ ਗੋਦ, ਰੱਬੀ ਹਜ਼ੂਰੀ, ਰੱਬੀ ਸਰਪ੍ਰਸਤੀ, ਰੱਬੀ ਹਮਦਰਦੀ, ਰੱਬੀ ਪਿਆਰ, ਰੱਬੀ ਦਾਤਾਂ, ਰੱਬੀ ਸ਼ਕਤੀ, ਰੱਬੀ ਗਿਆਨ, ਰੱਬੀ ਪ੍ਰਕਾਸ਼, ਰੱਬੀ ਲਾਡ, ਰੱਬੀ ਰਸ, ਰੱਬੀ ਰੰਗ, ਰੱਬੀ ਖੇੜਾ, ਰੱਬੀ ਚਾਓ, ਰੱਬੀ ਪ੍ਰੀਤ ਨਾਮ ਤੋਂ ਵਾਂਝਾ ਰੱਖਦਾ ਹੈ ਸਾਡੀਆਂ ਸਿਆਣਪਾਂ। ਤਦੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਹੈ, ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਸੱਸਾ ਸਿਆਣਪ ਛਾੜ ਆਨਾ, ਹਿਕਮਤ ਹੁਕਮ ਨਾ ਪ੍ਰਪਤ ਆਨਾ। ਸਾਡੇ ਸਿਆਣਿਆਂ ਭਲੇ ਭਲੇਰਿਆਂ ਲਈ ਕਿੰਨੀ ਨਮੋਸ਼ੀ ਦੀ ਗੱਲ ਹੈ ਕਿ ਇਤਨਾ ਦਿਮਾਗੀ ਵਿਕਾਸ, ਸੂਖਮ ਵਿਗਿਆਨ, ਧਾਰਮਿਕ ਗਿਆਨ, ਫਿਲੋਸਫੀ, ਧਾਰਮਿਕ ਪ੍ਰਚਾਰ, ਅਨੇਕਾਂ ਧਰਮਾਂ ਕਰਮ ਕਿਰਿਆ ਦੇ ਹੁੰਦਿਆਂ ਹੋਇਆਂ ਵੀ ਸਾਡੇ ਅੰਦਰ ਬੇਬੀ ਵਰਗਾ ਸੁਭਾਵਕ ਕੁਦਰਤੀ ਭੋਲਾ ਦ੍ਰਿੜ ਨਿਸ਼ਚਾ ਜਾਂ ਵਿਸ਼ਵਾਸ ਨਹੀਂ ਹੁੰਦਾ ਜੋ ਬੇਬੀ ਨੂੰ ਆਪਣੇ ਦੁਨਿਆਵੀ ਮਾਂ ਬਾਪ ਉੱਤੇ ਹੈ। ਪਰ ਇਹ ਹਉਮੈ ਬੇੜੀਆਂ ਸਿਆਣਪਾਂ ਅਤੇ ਚਾਤਰੀਆਂ ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਗਤੀਆਂ, ਖੁਸ਼ਕ ਗਿਆਨ, ਕਰਮ ਕਾਂਡ, ਹੱਠ ਯੋਗ ਨਾਲ ਤਿਆਗੀਆਂ ਜਾਂ ਗਲੋਂ ਨਹੀਂ ਲੈ ਸਕਦੀਆਂ। ਸਾਡੀਆਂ ਸਿਆਣਪਾਂ ਸਾਡੀ ਹਉਮੈ ਦਾ ਵਿਕਾਸ ਹਨ, ਸਾਡੀਆਂ ਸਿਆਣਪਾਂ ਸਾਡੀ ਹਉਮੈ ਦਾ ਵਿਕਾਸ ਹਨ ਅਤੇ ਹਉਮੈ ਦੀ ਅਗਿਆਨਤਾ ਵਿੱਚੋਂ ਉਪਜੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੀਆਂ ਸਿਆਣਪਾਂ ਅਕਲਾਂ ਦਿਮਾਗੀ ਗਿਆਨ ਨੂੰ ਹਉਮੈ ਦੀ ਰੰਗਣ ਚੜ੍ਹੀ ਹੋਈ ਹੈ ਅਤੇ ਅਸੀਂ ਮਾਇਕੀ ਦੁਨੀਆ ਵਿੱਚ ਆਪਣੀ ਮਨਮਰਜ਼ੀ ਨਾਲ ਹਉਮੈ ਦੀ ਗੁੱਜੀ ਸ਼ਤਰੰਜ ਖੇਡ ਰਹੇ ਹਾਂ ਜਿਸ ਵਿੱਚ ਜੂਏ ਵਾਂਗ ਅਕਸਰ ਹਾਰ ਹੀ ਹੁੰਦੀ ਹੈ। ਅਸਲ ਵਿੱਚ ਹਉਮੈ ਦਾ ਬੀਜ ਮਨ ਦੇ ਅੰਧ ਗਵਾਨ ਹਨੇਰ ਵਿੱਚ ਹੀ ਪੁੰਗਰਦਾ ਅਤੇ ਪਲਦਾ ਹੈ। ਹਉਮੈ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ। ਹਉਮੈ ਬਾਰੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਵਿਸ਼ਵਾਸਹੀਣਤਾ ਹੀ ਹੈ। ਜਿਸ ਤਰ੍ਹਾਂ ਚਾਨਣ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਇਸ ਲਈ ਹਉਮੈ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਹੀ ਨਹੀਂ ਬਲਕਿ ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਹਉਮੈ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਹੀ ਨਹੀਂ ਬਲਕਿ ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਜਾਂ ਇਉਂ ਕਹੋ ਕਿ ਹਉਮੈ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਹੀ ਚਾੜੀ ਜਾ ਸਕਦੀ ਹੈ ਤਾਂ ਕਿ ਹਉਮੈ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕਸੈਲੇ ਖੱਟੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ, ਲਾਭਦਾਇਕ, ਪ੍ਰੀਤ ਪ੍ਰੇਮ ਰਸ, ਚਾਓ ਅਤੇ ਉੱਦਮ ਦੇ ਦੈਵੀ ਫਲ ਲੱਗ ਸਕਣ। ਸਾਡੇ ਹਉਮੈ ਬੇੜੇ ਮਨ ਨੂੰ ਪਿਉਂਦ ਚਾੜਨੀ, ਉਲਟੀ ਖੇਲ, ਮਤ ਬਦਲਣ, ਜੀਵਨ ਮਰੇ ਹੋਣਾ ਹੀ ਹਉਮੈ ਰੋਗ ਦਾ ਇਲਾਜ ਹੈ। ਹਾਂਜੀ, ਹਉਮੈ ਰੋਗ ਦਾ ਕੀ ਇਲਾਜ ਹੈ? ਸਾਡੇ ਹਉਮੈ ਬੇੜੇ ਮਨ ਨੂੰ ਪਿਉਂਦ ਚਾੜਨੀ, ਉਲਟੀ ਖੇਲ, ਮਤ ਬਦਲਣ, ਜੀਵਨ ਮਰੇ ਹੋਣਾ ਹੀ ਹਉਮੈ ਰੋਗ ਦਾ ਇਲਾਜ ਹੈ। ਜਿੰਨਾ ਚਿਰ ਹਉਮੈ ਦੀ ਭਾਵਨਾ ਵੱਲੋਂ ਜੀਵਤ ਮਰੇ ਹੋ ਕੇ ਸਾਡੀ ਮਤ ਨਹੀਂ ਬਦਲਦੀ, ਸਾਡਾ ਮਨ ਹਉਮੈ ਦੀ ਰੰਗਣ ਨਾਲ ਆਪਣੇ ਭਾਣੇ ਵਿੱਚ ਹੀ ਵਿਚਰਦਾ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕਠਾਏ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ। ਰਹਾਓ ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਵੱਡਾ ਗਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ, ਹਉਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧਸੰਗ ਜੀਓ, ਮਹਾਂਪੁਰਖਾਂ ਨੇ ਹੁਕਮ ਦੇ ਵਿਸ਼ੇ ਦੇ ਉੱਤੇ 9 ਲੇਖਾਂ ਦੀ ਲੜੀ ਲਿਖੀ ਹੈ। ਇੱਕ ਲਿਖਤ ਆਪ ਜੀ ਦੇ ਸਾਹਮਣੇ ਪੜ੍ਹੀ ਗਈ ਹੈ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ਼, ਰੋਸੇ ਗਿਲੇ, ਧਰਮ ਪ੍ਰਚਾਰ, ਵੱਖ ਵੱਖ ਟੌਪਿਕਾਂ ਨੂੰ ਲੈ ਕੇ ਮਹਾਂਪੁਰਖਾਂ ਨੇ 132 ਲੇਖ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਕੁ ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜਿਨ੍ਹਾਂ ਕੋਲ ਨਹੀਂ ਹਨ, ਇਹ ਬਹੁਤ ਹੀ ਵਡਮੁੱਲੀਆਂ ਲਿਖਤਾਂ ਹਨ ਜੋ ਮਹਾਂਪੁਰਖਾਂ ਨੇ ਆਪ ਸ਼ਬਦ ਦੀ ਕਮਾਈ ਕਰਕੇ, ਉਹਨਾਂ ਦੀ ਸੁਰਤ ਨੇ ਜੋ ਉਹ ਹੀਰੇ ਜਵਾਹਰਾਤ ਇਕੱਠੇ ਕੀਤੇ ਹਨ, ਉਹ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਅੰਕਿਤ ਕੀਤੇ ਹਨ। ਇਹ ਲਿਖਤਾਂ ਜੋ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਡਾ ਪ੍ਰੀਤ ਪ੍ਰੇਮ ਰਸ ਚਾਓ ਵਧਾਉਂਦੀਆਂ ਹਨ। ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਪੂਰਾ ਸੈੱਟ ਜੋ ਹੈ 130 ਰੁਪਏ ਵਿੱਚ ਉਪਲਬਧ ਹੈ, ਜੋ ਕਿ ਲਾਗਤ ਕੀਮਤ ਤੋਂ ਵੀ ਘੱਟ ਰੇਟ 'ਤੇ ਮਿਲਦਾ ਹੈ। ਸੋ ਜਿਨ੍ਹਾਂ ਕੋਲ ਨਹੀਂ ਹਨ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।